अथा समुंदर जिदा ना कोई उरला कंडा ना परला कंडा ना डूंगाई दी था पाई जा सकती। वो बादशाह दरवेश गुरु गोबिंद सिंह गल हो नहीं सकती, उन्हां दे पैड दी भी गल हो नहीं सकती, पर अपां एवें ओड़ पोड़ जिहा अथाह समुंदर विच्चों कोई कोई बुलबुला जो अपनी नजरी पैंदा उहदे ते चात मारनी कि जदों 1699 दी विसाखी ते खालसा प्रगट कीता, चाली हजार सिख इकट्ठे हुए उस दिन ही। पहला तो जो महाराज जी और आवाज दिती उदो तो सिर्फ पांच उठे ना, तो फिर जो पता लगा कि कौतक की सी, फिर उन्हें 40,000 सिखा 20,000 सिखा ने उस वक्त अमृत छके 20,000 और अमृत की इन्नी महिमा चार चफेरे खिलरी कि वहीर दियां वहीर आनंदपुर साहब रोज आउंदियां अमृत छक, ते चार चफेरे खालसा ही खालसा दिल्ली दरबार नू खबर हुई। महाराज जी और हुक्म किते हुए सन के सोने घोड़े और बहुत वधिया हथियार संगतां लेके आओ, और दिल्ली दरबार तक एक खबर पहुंच गई सी कि महाराज जी फौज पैदा कर रहे हैं, फौज बना रहे हैं। तो कोई लुक छिप के नहीं, सब दे सामने घोड़े लियाओ, बहुत वधिया हथियार लियाओ, क्योंकि उन्होंने पता सी कि राजे कदी नहीं मनन लगे कि उन्होंने हथों वो पावर जाती रहे। महाराज जी इंसान नू दिखाउण आए सी जो अज भी हन हमेशा सलामत गुरु ग्रंथ साहब जी के सरूप विच, कि मानस दे ही बहुत कीमती जिसकी कोई कीमत नहीं पाई जा सकती, तो सिर्फ इस देही विच सच नू मिलिया जा सकता है। तो सच नू मिलने वास्ते जरूरी है कि किसी की गुलामी ना होवे, सच नू मिलने सच वर्गे ही होना पैंदा, निरपौ होना पैंदा, निरवैर होना पैंदा। ते जिन्ना चिर गुलामी होएगी निरपौ किस तरह होएगा प्राणी, नाम जपन तो बिना ने। सो बाहरली गुलामी नहीं, किसी आदमी की गुलामी, किसी इंसान की गुलामी नहीं चलनी, और मन की गुलामी नहीं चलनी। तो महाराज जी और दिखाया कि इन गुलामिया की मौत, इन गुलामिया की जिंदगी नालों मौत कितने चंगी, कि जिदी इस करके मौत होएगी उन्हूं मानस देही फिर मिलेगी, ते जे इस जिंदगी विच गुलामी ही गुलामी है ते दे नालों चंगा है कि होर जिंदगी मिले। ਜਿਹਦੇ ਵਿੱਚ ਸ਼ਾਇਦ ਗੁਲਾਮੀ ਨਾ ਹੋਵੇ। 1699 ਤੋਂ 1704 ਸਿਰਫ 4 ਕੁ ਸਾਲਾਂ ਵਿੱਚ ਇੰਨਾ ਖਾਲਸੇ ਦਾ ਬੋਲਬਾਲਾ ਕਿ ਪਹਾੜੀ ਰਾਜੇ ਸਹਿਮ ਗਏ। 22 ਧਾਰ ਦੇ ਰਾਜੇ, 22 ਧਾਰਾਂ ਪਹਾੜਾਂ ਦੇ ਵਿੱਚੋਂ ਦੀ, ਪਹਾੜਾਂ ਦੇ ਵਿੱਚ ਜਿੱਥੇ ਕੋਈ ਪਾਣੀ ਦੀ ਤਾਰ ਵਗਦੀ ਜਦੋਂ ਬਾਰਿਸ਼ ਹੁੰਦੀ ਜਾਂ ਬਰਫ਼ ਪਿਘਲਦੀ, ਅਤੇ ਉਹ ਤਾਰਾਂ ਹੀ ਉਹਨਾਂ ਰਾਜਿਆਂ ਦੀਆਂ, ਰਾਜਿਆਂ ਦੇ ਰਾਜ ਦੀ ਬਾਉਂਡਰੀ ਕੀ ਹੁੰਦਾ ਜੀ, ਹੱਦ ਹੁੰਦੀ ਸੀ। ਇਸ ਕਰਕੇ ਉਹਨਾਂ ਨੂੰ 22 ਧਾਰ ਦੇ ਰਾਜੇ, ਮੀਨਸ ਕਿ 22 ਰਾਜੇ ਸਨ, ਅਤੇ ਉਹਨਾਂ ਦੇ ਰਾਜ ਦੀਆਂ ਜੋ ਰਾਜ ਵੰਡਿਆ ਇਸ ਤਰ੍ਹਾਂ ਹੋਇਆ ਸੀ, ਕਿਉਂਕਿ ਪਹਾੜਾਂ ਵਿੱਚ ਕੋਈ ਲਕੀਰ ਨਹੀਂ ਵੱਜ ਸਕਦੀ, ਇਸ ਲਈ ਉਹ ਜਿੱਥੋਂ ਦੀ ਪਾਣੀ ਵਗਦਾ ਹੁੰਦਾ ਸੀ ਉਹੀ ਦਰਿਆਵਾਂ ਵਾਂਗੂ ਉਹੀ ਉਹਨਾਂ ਦੀਆਂ ਸੀਮਾ ਸਨ। ਇਹ ਰਾਜੇ ਸਹਿਮ ਗਏ ਅਤੇ ਦਿੱਲੀ ਦਰਬਾਰ ਨੂੰ ਖੁਸ਼ ਕਰਨ ਵਾਸਤੇ ਮਹਾਰਾਜੀ ਹੋਰਾਂ ਦੇ ਵਿਰੁੱਧ ਸੁਨੇਹ ਭੇਜਣੇ ਕਿ ਤੁਹਾਡੇ ਬਾਗੀ ਹਨ। ਇਹਨਾਂ ਰਾਜਿਆਂ ਨੇ ਵੀ ਕਦੀ ਸੁਲਾਹ ਕਰ ਲੈਣੀ ਮਹਾਰਾਜੀ ਹੋਰਾਂ ਨਾਲ, ਕਦੇ ਫਿਰ ਦਿੱਲੀ ਦਰਬਾਰ ਵੱਲ ਦੌੜਨਾ। ਅਤੇ ਫਿਰ ਇੱਕ ਵਾਰ ਇਸ ਤਰ੍ਹਾਂ ਹੋਈ ਕਿ ਇਹਨਾਂ ਨੂੰ ਬਹੁਤ ਖਤਰਾ ਪੈਦਾ ਹੋ ਗਿਆ। ਪੰਜਾਬ ਵਿੱਚ ਵੀ ਜੋ ਬਾਕੀ ਸਾਰੇ ਮੁਸਲਮਾਨ ਰਾਜ ਸਨ, ਸਰਹੰਦ ਅਤੇ ਮਲੇਰਕੋਟਲੇ ਅਤੇ ਅੰਮ੍ਰਿਤਸਰ, ਲਾਹੌਰ, ਸਾਰੇ ਪੰਜਾਬ ਵਿੱਚ ਸੂਬੇਦਾਰ, ਇਹਨਾਂ ਸਾਰਿਆਂ ਨੇ ਮਿਲ ਕੇ ਘੇਰਾ ਪਾ ਲਿਆ ਅਨੰਦਪੁਰ ਸਾਹਿਬ ਨੂੰ। ਪਹਿਲਾਂ ਤਾਂ ਲੜਾਈ ਹੁੰਦੀ ਰਹੀ ਕਈ ਮਹੀਨੇ, ਜਿਹਦੇ ਵਿੱਚ ਉਹ ਇੱਧਰ ਵੀ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੁਣ ਕੇ ਸਾਰੇ ਹਿੰਦੁਸਤਾਨ 'ਚੋਂ ਸਿੱਖ, ਜੋ ਸੂਰਮੇ ਸਿੱਖ ਸੀ ਉਹ ਤਕਰੀਬਨ 12,000 ਦੀ ਗਿਣਤੀ ਵਿੱਚ ਅਨੰਦਪੁਰ ਸਾਹਿਬ ਇਕੱਠੇ ਹੋ ਗਏ। 5 ਕਿਲੇ ਮਹਾਰਾਜੀ ਹੋਰਾਂ ਬਣਾਏ ਹੋਏ ਸੀ, ਉਹਨਾਂ ਕਿਲਿਆਂ 'ਚ ਇਹਨਾਂ ਸਿੰਘਾਂ ਨੂੰ ਵੰਡ ਦਿੱਤਾ ਗਿਆ। ਅਤੇ ਇੰਨੇ ਸੂਰਬੀਰ ਸਨ ਕਿ ਉਹਨਾਂ ਦੀ ਕੋਈ ਪੇਸ਼ ਨਹੀਂ ਜਾਣ ਦਿੰਦੇ ਸੀ। ਆਖਰ ਉਹਨਾਂ ਨੇ ਸੋਚਿਆ ਕਿ ਅਨੰਦਪੁਰ ਨੂੰ ਘੇਰਾ ਪਾਇਆ ਜਾਵੇ, ਰਸਤ ਪਾਣੀ ਬਾਹਰੋਂ ਬੰਦ ਕੀਤਾ ਜਾਵੇ, ਅਤੇ ਇੱਕ ਦਿਨ ਆਪੇ ਹਥਿਆਰ ਸੁੱਟ ਦੇਣਗੇ। ਹੁਣ ਬਾਹਰ ਘੇਰਾ ਪਾ ਕੇ ਬੈਠਣਾ ਬਹੁਤ ਮਹਿੰਗਾ ਪੈਂਦਾ ਸੀ, ਲੱਖਾਂ ਦਾ ਰੋਜ਼ ਖਰਚ। ਉੱਧਰ ਔਰੰਗਜ਼ੇਬ ਦੱਖਣ ਵਿੱਚ ਮਰਾਠਿਆਂ ਨੇ ਬਗਾਵਤ ਕੀਤੀ ਹੋਈ ਸੀ, ਉੱਧਰ ਲੜ ਰਿਹਾ ਸੀ। ਇੱਧਰ ਜਦੋਂ ਰਸਤ ਪਾਣੀ ਖਤਮ ਹੋ ਗਿਆ ਸਿੰਘਾਂ ਦਾ, ਤਾਂ ਰਾਤ ਨੂੰ ਜਾ ਕੇ ਮੁਸਲਮਾਨਾਂ ਫੌਜਾਂ ਦਾ ਰਸਤ ਪਾਣੀ ਚੁੱਕ ਲਿਆਉਂਦੇ। ਹੌਲੀ ਹੌਲੀ ਉਹ ਦਿਨ ਆ ਗਏ ਕਿ ਅਨੰਦਪੁਰ ਸਾਹਿਬ ਦੇ ਜੋ ਜਨਤਾ ਸੀ ਸ਼ਹਿਰ ਵਿੱਚ ਵੱਸਦੀ, ਉਹਨਾਂ ਦਾ ਵੀ ਰਸਤ ਪਾਣੀ ਖਤਮ ਹੋ ਗਿਆ। ਛੋਟੇ ਛੋਟੇ ਬੱਚੇ ਘਰਾਂ ਵਿੱਚ, ਮੁਸਲਮਾਨ ਫੌਜਾਂ ਨੂੰ ਵੀ ਇਹੀ ਕਿ ਤੇ ਬਹੁਤ ਮਹਿੰਗਾ ਪੈਂਦਾ ਹੈ ਇਹਨਾਂ ਨਾਲ ਸੁਲਾ, ਇਹਨਾਂ ਨੂੰ ਕਿਸੇ ਦਗੇ ਵਿੱਚ ਨਾਲ ਹੀ ਖਤਮ ਕੀਤਾ ਜਾਵੇ। ਉਹਨਾਂ ਕਸਮਾਂ ਆਪਾਂ ਜਾਣਦੇ ਹਾਂ, ਸਾਰਾ ਇਤਿਹਾਸ ਜ਼ਰੂਰ ਪੜ੍ਹਨਾ ਚਾਹੀਦਾ ਹੈ ਜੀ ਆਪਾਂ ਸਾਰਿਆਂ ਨੂੰ। ਲੂਹ ਕੰਢੇ ਹੋ ਜਾਣਗੇ ਕਿ ਇਸ ਤਰ੍ਹਾਂ ਦੇ ਵੀ ਦਿਨ ਸੱਚੀ ਮੁੱਚੀ ਆਏ ਸੀ, ਕਿ ਸੱਚੀ ਮੁੱਚੀ ਇਹੋ ਜਿਹੇ ਦਿਨ ਆਏ ਸਨ। ਮਾਤਾ ਜੀਤ ਕੌਰ ਜੀ ਹੋਰਾਂ ਨੂੰ ਸਮਾਧੀ ਵਿੱਚ ਪਰਮਾਤਮਾ ਨੇ ਦਿਖਾ ਦਿੱਤਾ ਸੀ ਕਿ ਜੋ ਕੁਛ ਹੋਣ ਵਾਲਾ ਹੈ। ਉਹਨਾਂ ਨੇ ਮਹਾਰਾਜ ਜੀ ਹੋਰਾਂ ਨੂੰ ਬੇਨਤੀ ਕੀਤੀ ਕਿ ਜੀ ਮੈਂ ਦੇਖਿਆ ਹੈ ਕਿ ਵੱਡੇ ਸਾਹਿਬਜ਼ਾਦੇ ਇੱਕ ਬਹੁਤ ਵੱਡੇ ਭਿਆਨਕ ਯੁੱਧ ਵਿੱਚ ਸ਼ਹੀਦ ਹੁੰਦੇ ਹਨ ਅਤੇ ਛੋਟੇ ਕੰਧਾਂ ਵਿੱਚ ਚਿਣੇ ਜਾਂਦੇ ਹਨ। ਮਹਾਰਾਜ ਜੀ ਕਹਿੰਦੇ ਹਾਂਜੀ ਇਸ ਤਰ੍ਹਾਂ ਹੀ ਹੁਣ। ਕਹਿਣ ਲੱਗੇ ਮੈਂ ਤਾਂ ਦੇਖ ਨਹੀਂ ਸਕਦੀ। ਕਹਿੰਦੇ ਕਿ ਤੁਸੀਂ ਫਿਰ ਹੁਣੇ ਚੋਲਾ ਤਿਆਗ ਦਿਓ। ਉਹਨਾਂ ਨੇ ਕੇਸੀ ਇਸ਼ਨਾਨ ਕਰਕੇ ਨਵੇਂ ਕੱਪੜੇ ਪਹਿਨ ਕੇ ਇੱਕ ਪਲੰਗ 'ਤੇ ਲੇਟ ਗਏ। ਚਿੱਟੀ ਚਾਦਰ ਤਾਣ ਕੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਸਰੀਰ ਤਿਆਗ ਦਿੱਤਾ। ਹੁਣ ਜਦੋਂ ਮੁਸਲਮਾਨ ਵੀ ਚਾਹੁੰਦੇ ਹਨ ਕਿ ਅਤੇ ਇਸ ਤਰ੍ਹਾਂ ਅਸੀਂ ਇਹਨਾਂ ਦਾ ਕੁਛ ਵੀ ਨਹੀਂ ਵਿਗਾੜ ਸਕੇ, ਅਨੰਦਪੁਰ ਸਾਹਿਬ ਵਿੱਚ ਰਹਿੰਦੇ ਲੋਕਾਂ ਨੇ ਵੀ ਮਹਾਰਾਜ ਜੀ ਹੋਰਾਂ 'ਤੇ ਪ੍ਰੈਸ਼ਰ ਪਾਇਆ ਕਿ ਜੀ ਤੁਸੀਂ, ਉਹ ਆਖਦੇ ਹਨ ਕਿ ਤੁਸੀਂ ਚਲੇ ਜਾਓ, ਕੁਛ ਨਹੀਂ ਕਹਿਣਗੇ, ਅਤੇ ਤੁਸੀਂ ਚਲੇ ਜਾਓ, ਸਾਡੇ ਬੱਚੇ ਭੁੱਖੇ ਮਰ ਜਾਣਗੇ। ਕੁਛ ਫੌਜ, ਖਾਲਸਾ ਫੌਜ ਨੇ ਵੀ ਮਾਤਾ ਜੀ ਨੂੰ ਮਨਾ ਲਿਆ ਕਿ ਇਹਦੇ ਵਿੱਚ ਭਲਾ ਹੈ ਆਪਾਂ ਇੱਥੋਂ ਚਲੇ ਜਾਈਏ। ਮਾਤਾ ਜੀ ਵੀ ਇਸ ਹੱਕ ਵਿੱਚ ਹੋ ਗਏ। ਮਹਾਰਾਜ ਜੀ ਇਹੀ ਕਹਿੰਦੇ ਰਹੇ ਕਿ ਸਿਰਫ 8 ਦਿਨ ਹੋਰ ਠਹਿਰ ਜਾਓ। ਪਰ ਸ਼ਹਿਰ ਦੇ ਲੋਕਾਂ ਦਾ ਰੋਣ ਦੇਖ ਕੇ ਅਤੇ ਆਪਣੇ ਹੀ ਕੁਛ ਸਿੰਘ ਸਭ ਕੁਛ ਜਾਣਦੇ ਹੋਏ ਕਿ ਬਾਹਰ ਕੀ ਹੋਣਾ ਹੈ, ਫਿਰ ਵੀ ਉਹਨਾਂ ਨੇ ਉਹਨਾਂ ਦੀ ਗੱਲ ਮੰਨ ਕੇ, ਮੁਸਲਮਾਨਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ, ਆਟੇ ਦੀ ਗਊ ਬਣਾ ਕੇ ਹਿੰਦੂ ਰਾਜਿਆਂ ਨੇ ਕਸਮਾਂ ਖਾਧੀਆਂ, ਦਿੱਲੀ ਤੋਂ ਚਿੱਠੀ ਆਈ ਜਿਹੜੀ ਕਿ ਔਰੰਗਜ਼ੇਬ ਵੱਲੋਂ ਲਿਖੀ ਹੋਈ ਦੱਸੀ ਗਈ ਸੀ, ਜਿਸ ਵਿੱਚ ਉਸਨੇ ਕੁਰਾਨ ਦੀ ਕਸਮ ਖਾਧੀ। ਬਾਅਦ ਵਿੱਚ ਭਾਵੇਂ ਇਸ ਗੱਲ 'ਤੇ ਸ਼ੁਭਾ ਹੋਇਆ ਕਿ ਉਹ ਕਿ ਸ਼ਾਇਦ ਉਹਨਾਂ ਨੇ ਆਪ ਹੀ ਮੌਲਾਨਿਆਂ ਨੇ ਲਿਖ ਲਈ ਸੀ, ਪਰ ਮਤਲਬ ਉਹਦਾ ਕੋਈ ਨਹੀਂ ਸੀ। ਬਹੁਤ ਲੰਮੀ ਕਹਾਣੀ, ਬਹੁਤ ਦਰਦਨਾਕ ਕਿ ਜਦੋਂ ਇਹਨਾਂ ਦਿਨਾਂ 'ਚ ਮਹਾਰਾਜ ਜੀ ਅਨੰਦਪੁਰ ਸਾਹਿਬ ਛੱਡਦੇ ਪੰਜ ਕੁ ਸੌ ਸਿੰਘ ਨਾਲ ਹਨ ਅਤੇ ਕਿਸ ਤਰ੍ਹਾਂ ਉਹਨਾਂ ਨੇ ਮਗਰੋਂ ਹਮਲਾ ਬੋਲ ਦਿੱਤਾ। ਮਹਾਰਾਜ ਜੀ ਕੁਛ ਸਿੰਘਾਂ ਦੀ ਫੌਜ ਦੀ ਪਿੱਛੇ ਡਿਊਟੀ ਲਾ ਕੇ ਕਿ ਤੁਸੀਂ ਇਹਨਾਂ ਨੂੰ ਰੋਕੋ, ਅਤੇ ਸੌਕ ਸਿੰਘ ਨਾਲ ਲੈ ਕੇ ਆਪ ਅੱਗੇ ਚਲੇ ਗਏ। ਅੱਗੇ ਜਾਂਦਿਆਂ ਨੂੰ ਸਰਸਾ ਨਦੀ ਚੜ੍ਹੀ ਹੋਈ, ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ, ਚਾਰ ਚੁਫੇਰੇ ਜੰਗ ਹੋ ਰਿਹਾ ਹੈ। ਸਰਸਾ ਨਦੀ ਚੜ੍ਹੀ ਹੋਈ, ਹਰ ਰੋ ਪਾਰ ਕਰਨ ਲੱਗਿਆਂ ਜਿਸ ਵਿੱਚ ਮਹਾਰਾਜ ਜੀ ਹੋਰਾਂ ਦੇ ਆਪਣੇ ਖੁਦ ਦੇ ਪਾਵਨ ਹੱਥਾਂ ਨਾਲ ਲਿਖੇ ਹੋਏ ਗ੍ਰੰਥ, ਉਹ ਰੁੜ ਗਏ। बहुत कीमती लिटरेचर रुड़ गया, बहुत सिख रुड़ गए। अगले पासे सरसा नदी दे गए ते रोपड़ दे पठाना ने अगों घेर लिया। आनंदपुर साहब नू घेरा बाई धार दे राजियां दी फौजां ने, सरहंद दे सूबे दी फौज, मलेरकोटले दे पठाना पठान सरदारां दीआं फौजां इह नाल सन। बाद विच जदों छोटे साहिबजादिआं नूं कंधां विच चिण दी गल होई, उस वेले इन्हां ने उन्हां दा साथ छड दित्ता सी बाकी मुसलमानां दा। ते लाहौर दे सूबे दी सारी फौज, मलेरकोटले दी, सरहंद दी, भाव सारे पंजाब दी फौज, ते बाई धार राजें दी फौज, ते उत्थे जदों इन्ने महीने हो गए सन, 7-8 महीने जंग नूं, ते इन्हां ने औरंगजेब नूं चिट्ठी लिखी सी कि इत्थे बहुत फौज दी लोड़ है। औरंगजेब ने उधर मराठिया नाल संधि करके सारी फौज इधर लैन दी। ते जदों महाराज जी रोपड़ दे पठाना नू 40 सिंह नाल हन, वड्डे साहिबजादे नाल हन, उन्हां पठाना नू पछाड़ के अगे निकले, ते अगों एक पुरानी घोड़े ते आउंदा सी, उन्हें महाराज जी होरां नू इशारा इशारे नाल खिलारिया, ते कोल आके महाराज जी होरां दे घोड़े दे कोल आके कहन लगा जी कि मैं दिल्लियों खबर लैके आया हाँ कि औरंगजेब दी सारी फौज इधर आ रही है ते मेरे मगर आ रही है, तुसी इधर ना जाओ। महाराज जी उत्थे रुक गए। पिछले पासे वो फौजां हन जिन्हां ने घेरा पाया होया सी आनंदपुर साहब नूं, अगले पासों दिल्ली तो फौज आ रही है लखां दी गिनती च। उत्थे ही लागे पिंड चमकौर उसका नाम सी, उस पिंड वल नूं लगाम मोड़ ले घोड़े थी। तो उस पिंड विच एक उच्ची उच्चे थां ते बनी, बहुता उच्चा कोई पहाड़ी ते नहीं सी, पर उंजी थोड़े उच्चे थां ते एक हवेली बनी हुई सी, कच्ची हवेली सी। वो दो मुसलमान भरावां दी सी। महाराज जी होरां उन्हां नूं बुला के कहा कि सानू यह हवेली चाहीदी है। एक ने कहा जी कि गरीब हाँ, कुछ माया मिल जाए ते। महाराज जी ने उन्हें बहुत गप्फे वरताए। दूसरे ने ना नुक्कर कीती कि औरंगजेब साढ़े कान बच्चा कान कर दो। महाराज जी कहते तुसी अल्लाह ताला ते टो टेक रखो, तुहानू कुछ नहीं हुंदा, सानू तुसी हवेली दे दिओ। दूसरा भरा भी मन गया। जो कच्ची हवेली सी जिड्डा का असी खुद अपने जदों असी छोटे छोटे सांते ਸਾਡੇ ਘਰ ਵਾਲੇ ਬੱਚਿਆਂ ਨੂੰ ਲੈ ਕੇ ਤਕਰੀਬਨ ਹਰ ਸਾਲ ਹੀ ਇਹਨਾਂ ਦਿਨਾਂ 'ਚ ਜਾਂਦੇ ਹੁੰਦੇ ਸਨ ਦਰਸ਼ਨ ਕਰਾਉਣ। ਅਸੀਂ ਖੁਦ ਦੇਖੀ ਆਪਣੀਆਂ ਅੱਖਾਂ ਨਾਲ ਉਹ ਕੱਚੀ ਹਵੇਲੀ, 6-6 ਫੁੱਟ ਉੱਚੀ ਕੋਈ ਉਹਦੀਆਂ ਕੰਧਾਂ ਹੋਣੀਆਂ, ਪਰ ਅੱਜ ਆਪਾਂ ਉਹ ਸਭ ਕੁਛ ਗੁਆ ਬੈਠੇ ਹਾਂ। ਉਹ ਢਾ ਕੇ ਸੰਗ ਮਰਮਰ ਲੱਗ ਗਏ ਹਨ ਮਿੱਟੀ, ਉਹ ਮਿੱਟੀ ਜਿਹਨੇ ਦਰਸ਼ਨ ਕੀਤੇ ਸੀ ਉਹਨਾਂ ਵਕਤਾਂ ਦੇ, ਉਸ ਮਿੱਟੀ ਜਿਹਦੇ ਕਣ ਕਣ ਵਿੱਚੋਂ ਪੀੜ ਸਮਾਈ ਹੋਈ ਸੀ, ਉਹ ਮਿੱਟੀ ਵੀ ਆਪਾਂ ਦੱਬ ਦਿੱਤੀ ਕਿਧਰੇ। ਇਸ ਸੰਗ ਮਰਮਰ ਦੀ ਕੀ ਕੀਮਤ ਜੋ ਚੀਜ਼ ਉਸ ਮਿੱਟੀ ਵਿੱਚ ਸਮਾਈ ਹੋਈ ਸੀ। ਪਰ ਮਹਾਰਾਜ ਜੀ 40 ਸਿੰਘਾਂ ਨਾਲ ਉੱਥੇ ਆ ਗਏ। ਸ਼ਾਮਾਂ ਪੈ ਗਈਆਂ, ਸਿੰਘਾਂ ਨਾਲ ਗੋਸ਼ਟੀ ਹੋ ਰਹੀ। ਮਹਾਰਾਜ ਜੀ ਦੇਖ ਲਿਆ, ਇੱਕ ਮੁਸਲਮਾਨ ਨੇ ਵੀ ਇਹ ਸਾਕਾ ਲਿਖਿਆ ਆਪਣੇ ਹੱਥੀਂ। ਉਹਨੇ ਲਿਖਿਆ ਕਿ ਇੰਨੀ ਜ਼ਿਆਦਾ ਫੌਜ ਸੀ ਕਿ ਚਮਕੌਰ ਤੋਂ 12-12 ਮੀਲ ਤੱਕ ਦੂਰ ਅਸੀਂ ਸਾਂ। ਅਤੇ ਉਹਨੇ, ਉਹ ਮੁਸਲਮਾਨ ਫੌਜਦਾਰ ਨੇ ਲਿਖਿਆ ਹੋਇਆ। ਅਤੇ ਮਹਾਰਾਜ ਜੀ ਉਹਨਾਂ ਸਿੰਘਾਂ ਨੂੰ ਸਮਝਾਇਆ ਕਿ ਮੌਕਾ ਆ ਗਿਆ ਹੈ, ਖਾਲਸੇ ਦੇ ਹੱਥ ਦਿਖਾਉਣ ਦਾ ਦੁਸ਼ਮਣ ਨੂੰ। ਉਹਨਾਂ ਦੇ ਹੱਥ ਨਹੀਂ ਆਉਣਾ ਜੀਂਦੇ ਜੀ, ਉਹਨਾਂ ਦੇ ਹੱਥ ਨਹੀਂ ਆਉਣਾ, ਅਤੇ ਆਪਾਂ ਇੱਥੋਂ ਜੀਂਦੇ ਨਿਕਲ ਨਹੀਂ ਸਕਦੇ। ਪਰ ਆਪਾਂ ਇਸ ਤਰ੍ਹਾਂ ਲੜਨਾ ਕਿ ਜਿਹੜੇ ਰਹਿੰਦੀ ਦੁਨੀਆ ਤੱਕ ਦੁਨੀਆ ਯਾਦ ਕਰੇਗੀ। ਉਹਨਾਂ ਨੇ ਤਾਂ ਨਹੀਂ ਕਹਿ ਬਚਨ, ਪਰ ਸਾਡੇ ਅੰਦਰ ਆਇਆ ਕਿ ਦੁਨੀਆ ਯਾਦ ਕਰੇਗੀ ਕਿ ਕਿਸੇ ਫਕੀਰ ਨੇ ਕਦੀ ਤਲਵਾਰ ਉਠਾਈ ਸੀ। ਤਲਵਾਰਾਂ 'ਤੇ ਰਾਜੇ ਉਠਾਉਂਦੇ ਰਹੇ, ਪਰ ਤਕਦੀਰ ਦੀ, ਇਤਿਹਾਸ ਦੀ ਤਕਦੀਰ ਬਦਲਣ ਲਈ ਕਦੇ ਕਿਸੇ ਨੇ ਤਲਵਾਰ ਨਹੀਂ ਉਠਾਈ ਸੀ। ਇਤਿਹਾਸ ਦੀ ਤਕਦੀਰ, ਅੱਜ ਆਪਾਂ ਨਾ ਹੁੰਦੇ। ਹਾਂਜੀ, ਹਰ ਰੋਜ਼ ਜੋ ਨਵਾਂ ਚੜ੍ਹ ਰਿਹਾ ਹੈ ਦਿਨ, ਇਸ ਦਿਨ ਵਿੱਚ ਹਰ ਰੋਜ਼ ਇਸ ਘਰ ਦੀ, ਇਸ ਰਸਤੇ ਦੀ, ਇਸ ਜਾਣਨ ਦੀ ਦਾ ਪਸਾਰਾ ਹੋ ਰਿਹਾ ਹੈ ਸਾਰੇ ਸੰਸਾਰ ਵਿੱਚ। ਅਤੇ ਇੱਕ ਦਿਨ ਆਏਗਾ ਜਦੋਂ ਇਹ ਰਸਤਾ ਸਾਰੇ ਸੰਸਾਰ ਵਿੱਚ ਅੱਤ ਅਦਬਾ ਨਾਲ ਦੇਖਿਆ ਜਾਏਗਾ ਅਤੇ ਸਤਿਕਾਰਿਆ ਜਾਏਗਾ। ਇਤਿਹਾਸ ਬਦਲ ਦਿੱਤਾ, ਆਉਣ ਵਾਲਾ ਇਤਿਹਾਸ, ਇਤਿਹਾਸ ਦੀ ਤਕਦੀਰ ਬਦਲ ਦਿੱਤੀ, ਇਤਿਹਾਸ ਦੀ ਤਕਦੀਰ। ਰਾਜੇ ਲੋਕ ਤਾਂ ਆਪਣੀਆਂ ਤਕਦੀਰਾਂ ਲਈ ਤਲਵਾਰ ਉਠਾਉਂਦੇ, ਮਹਾਰਾਜ ਜੀ ਉਹਨਾਂ ਇਤਿਹਾਸ ਦੀ ਤਕਦੀਰ ਬਦਲ। ਰਾਤ ਗੁਜਰੀ, ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਸਿਮਰਨ ਹੋਇਆ ਉੱਚੀ ਉੱਚੀ। ਦਿਨੇ ਯੁੱਧ ਸ਼ੁਰੂ ਹੋਇਆ। ਗੜੀ ਵੱਲ ਜਿਹੜੇ ਵੀ ਆਉਂਦੇ ਸਿੱਖ, ਉਹਨਾਂ ਨੂੰ ਦੂਰੋਂ ਹੀ ਤੀਰਾਂ ਨਾਲ, ਗੋਲੀਆਂ ਨਾਲ ਭੁੰਨ ਦਿੰਦੇ। ਮਹਾਰਾਜ ਜੀ ਉੱਪਰ ਬੈਠੇ ਸਨ। ਹਾਂਜੀ, ਲੰਮੀ ਕਹਾਣੀ। ਸ਼ਾਮਾਂ ਤੱਕ 40 ਵਿੱਚੋਂ 20 ਸਿੰਘ ਸ਼ਹੀਦ ਹੋ ਗਏ। ਅਤੇ ਸਿੰਘਾਂ ਨੇ ਸੋਚਿਆ ਕਿ ਮਹਾਰਾਜ ਜੀ ਹੋਰਾਂ ਅੱਗੇ ਬੇਨਤੀ ਕਰੀਏ ਕਿ ਤੁਸੀਂ ਇੱਥੋਂ ਚਲੇ ਜਾਓ ਦੋਵੇਂ ਸਾਹਿਬਜ਼ਾਦਿਆਂ ਨੂੰ ਲੈ ਕੇ ਕਿਸੇ ਤਰੀਕੇ ਨਾਲ। ਸਿੰਘ ਮਹਾਰਾਜ ਜੀ ਹੋਰਾਂ ਪਾਸ ਗਏ ਅਤੇ ਜਾਂਦਿਆਂ ਨੂੰ ਦੇਖ ਦੇਖ ਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮਹਾਰਾਜ ਜੀ ਹੋਰਾਂ ਅੱਗੇ ਹੱਥ ਜੋੜ ਕੇ ਖਲੋਤੇ ਕਿ ਪਾਤਸ਼ਾਹ ਮੈਨੂੰ ਬਾਹਰ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇ। ਮਹਾਰਾਜ ਜੀ ਬਹੁਤ ਖੁਸ਼ ਹੋਏ। ਆਗਿਆ ਦਿੱਤੀ। ਸਾਹਿਬਜ਼ਾਦਿਆਂ ਨੇ ਬਾਬਾ ਅਜੀਤ ਸਿੰਘ ਜੀ ਨੇ ਮਹਾਰਾਜ ਜੀ ਹੋਰਾਂ ਦੀਆਂ ਪਰਿਕਰਮਾ ਕੀਤੀਆਂ ਅਤੇ ਬਾਹਰ ਜਾਣ ਨੂੰ ਤਿਆਰ ਹੋ ਗਏ। ਦਰਵਾਜ਼ਾ ਖੋਲ੍ਹ ਕੇ ਨਾਲ ਪੰਜ ਸਿੰਘ ਉਸੇ ਵਕਤ ਹੋ ਗਏ। ਦਰਵਾਜ਼ਾ ਖੋਲ੍ਹ ਕੇ ਉਸ ਹਵੇਲੀ ਤੋਂ ਬਾਹਰ ਆ ਗਏ। ਦੂਰੋਂ ਹੀ ਬਹੁਤ ਤੀਰਾਂ ਗੋਲੀਆਂ ਨੇਜਿਆਂ ਨਾਲ ਉਹਨਾਂ ਦਾ ਨੁਕਸਾਨ ਕੀਤਾ। ਆਖਰ ਇਹ ਪੰਜੇ ਸਿੰਘ ਅਤੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਉਸ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਬੇਨਤੀ ਕੀਤੀ। ਉਹਨਾਂ ਦੇ ਨਾਲ ਵੀ ਪੰਜ ਸਿੰਘ ਗਏ ਅਤੇ ਗੱਲ ਜਦੋਂ ਕਰੀਏ ਤਾਂ ਲੱਗਦਾ ਹੈ, ਸੁਣਨ ਵਾਲੇ ਨੂੰ ਲੱਗੇਗਾ ਕਿ ਮੁਮਕਿਨ ਨਹੀਂ ਹੈ, ਪਰ ਇਹ ਪੜ੍ਹਨਾ ਜੀ ਸਾਰਾ ਇਤਿਹਾਸ ਕਿ ਕਿਸ ਤਰ੍ਹਾਂ ਇਹ ਪੰਜ ਪੰਜ ਸਿੰਘ ਕਿੰਨਿਆਂ ਕਿੰਨਿਆਂ ਨੂੰ ਔਰ ਕਿੰਨਾ ਕਿੰਨਾ ਚਿਰ ਗਲੀ ਗੜੀ ਦੇ ਲਾਗੇ ਨਹੀਂ ਆਉਣ ਦਿੰਦੇ ਸਨ ਅਤੇ ਵੱਡੇ ਵੱਡੇ ਜਿੰਨੇ ਉਹਨਾਂ ਦੇ ਸਰਦਾਰ ਸਨ ਉਹ ਸਾਰੇ ਮਾਰੇ ਗਏ ਸਨ ਦੋ ਤਿੰਨਾਂ ਨੂੰ ਛੱਡ ਕੇ। ਰਾਤ ਪੈ ਗਈ। ਮੁਸਲਮਾਨ ਫੌਜਾਂ ਨੇ ਸੋਚਿਆ ਕਿ ਆਪਣਾ ਬਹੁਤ ਨੁਕਸਾਨ ਹੋ ਰਿਹਾ। ਪਿੰਡ ਵਾਲਿਆਂ ਨੂੰ ਪੁੱਛਿਆ ਕਿ ਕਿੰਨੇ ਕੁ ਸਿੰਘ ਹਨ ਅੰਦਰ। ਕਿਸੇ ਨੇ ਕਿਹਾ ਕਿ 40-50 ਹਨ, ਕਿਸੇ ਨੇ ਕਿਹਾ 60, ਜ਼ਿਆਦਾ ਤੋਂ ਜ਼ਿਆਦਾ 70 ਹਨ। ਕਈਆਂ ਨੇ ਕਿਹਾ ਜੀ ਰਾਤ ਨੂੰ ਤੜਕੇ ਬਹੁਤ ਫੌਜ ਆਈ ਸਿੰਘਾਂ ਦੀ ਅਤੇ ਸਵੇਰੇ ਅੰਦਰ ਕੀਰਤਨ ਹੁੰਦਾ ਸੁਣਦਾ ਸੀ, ਬਹੁਤ ਆਵਾਜ਼ਾਂ ਆਉਂਦੀਆਂ ਸਨ। ਜਾਪਦਾ ਹੈ ਤੜਕੇ ਬੇਅੰਤ ਫੌਜ ਅੰਦਰ ਆ ਗਈ। ਸੋ ਮੁਗਲਾਂ ਨੂੰ ਕੁਛ ਪਤਾ ਨਹੀਂ ਲੱਗ ਰਿਹਾ। ਸਿੰਘ ਸਿਰਫ ਅੰਦਰ 10 ਸਿੰਘ ਰਹਿ ਗਏ ਹਨ ਅਤੇ ਮਹਾਰਾਜ ਜੀ। ਮੁਗਲਾਂ ਨੇ ਸੋਚਿਆ ਕਿ ਆਪਣਾ ਬਹੁਤ ਨੁਕਸਾਨ ਹੋ ਰਿਹਾ, ਉੱਪਰੋਂ ਰਾਤ ਪੈ ਗਈ ਅਤੇ ਗੜੀ ਦਾ ਆਪਾਂ ਬਹੁਤ ਸਖਤ ਪਹਿਰਾ ਰੱਖੀਏ, ਚਾਰ ਚੁਫੇਰੇ ਇਸ ਪਿੰਡ ਦੇ ਸਾਰੀ ਫੌਜ ਬੈਠ ਜਾਵੇ ਕਿ ਕਿਧਰੇ ਨਿਕਲ ਨਾ ਜਾਣ ਅਤੇ ਅੰਦਰ ਕੁਛ ਨਹੀਂ ਹੈ ਖਾਣ ਪੀਣ ਨੂੰ, ਦੋ ਤਿੰਨ ਦਿਨਾਂ ਬਾਅਦ ਆਪੇ ਕਾਬੂ ਆ ਜਾਣਾ ਹੈ। ਰਾਤ ਪੈ ਜਾਂਦੀ ਹੈ। 10 ਸਿੰਘ ਅਤੇ ਮਹਾਰਾਜ ਜੀ ਅੰਦਰ ਹਨ। ਫਿਰ ਅਗਲੇ ਹਫ਼ਤੇ ਆਪਾਂ ਵਿਚਾਰਾਂਗੇ ਕਿ ਮਹਾਰਾਜ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਖਾਲਸੇ ਦਾ ਗੁਰੂ ਥਾਪਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪਦੇ ਹਨ। ਅਗਲੇ ਐਤਵਾਰ ਆਪਾਂ ਵਿਚਾਰਾਂਗੇ ਕਿ ਸਭ ਕੁਛ ਹੋਇਆ, ਇੰਨੀ ਕੀਮਤ ਹੈ ਕਾਹਦੇ ਲਈ? ਸੱਚ ਵਾਸਤੇ, ਕਿ ਮਾਨਸ ਦੇਹੀ ਮਿਲੀ ਹੈ, ਸੱਚ ਨੂੰ ਪਾਉਣਾ ਹੈ ਅਤੇ ਸੱਚ ਨੂੰ ਪਾਉਣ ਲਈ ਕੋਈ ਵੀ ਕੀਮਤ ਦੇਣੀ ਪਵੇ ਉਹ ਵਾਜਿਬ ਹੈ, ਵਾਜਿਬ। ਅਤੇ ਜੇ ਸੱਚ ਨਹੀਂ ਪਾਇਆ ਤਾਂ ਫਿਰ ਮਹਾਰਾਜ ਜੀ ਕਹਿੰਦੇ ਬਿਨ ਬੂਝੇ ਬਿਰਥਾ ਆਇਆ, ਬਿਰਥਾ ਆਇਆ। ਆਪਾਂ ਸਾਰਿਆਂ ਨੇ ਦੇਖਣਾ ਜੀ, ਆਪਣੇ ਬੱਚਿਆਂ ਨੂੰ ਆਪਾਂ ਸਮਝਾਉਣਾ ਕਿ ਕਹਾਣੀ ਹੈ ਕੀ, ਕਹਾਣੀ ਹੈ। ਬਹੁਤ ਲੜਾਈਆਂ ਹੋਈਆਂ ਦੁਨੀਆ ਵਿੱਚ, ਇਤਿਹਾਸ ਰਚੇ ਗਏ, ਪਰ ਤਕਦੀਰ ਦਾ ਇਤਿਹਾਸ ਕਿਸੇ ਨੇ ਬਦਲ ਦਿੱਤਾ ਸੀ। ਇਤਿਹਾਸ ਦੀ ਤਕਦੀਰ ਬਦਲ ਦਿੱਤੀ ਸੀ, ਜੋ ਆਉਣ ਵਾਲਾ ਇਤਿਹਾਸ ਸੀ ਉਹਦੀ ਤਕਦੀਰ ਹੀ ਬਦਲ ਦਿੱਤੀ ਸੀ। ਮਹਾਰਾਜ ਜੀ ਆਲਟਰਡ ਦ ਡੈਸਟਨੀ ਆਫ ਹਿਊਮੈਨਿਟੀ, ਹੀ ਆਲਟਰਡ ਦ ਡੈਸਟਨੀ ਆਫ ਹਿਊਮੈਨਿਟੀ। ਮਨੁੱਖਤਾ ਦੀ ਦੇ ਇਤਿਹਾਸ ਦੀ ਤਕਦੀਰ ਬਦਲ ਦਿੱਤੀ। ਯੂ ਸੈਕਰੀਫਾਈਸਡ ਯੂਰ ਓਨ ਸੰਸ। ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੀ ਜਾਨ ਕੀ ਜਾਨ। ਮਹਾਰਾਜ ਜੀ ਦੱਸ ਰਹੇ ਕਿ ਅਸੀਂ ਆਪਣਾ ਸਰੀਰ ਦੇ ਦੇਣਾ ਸਾਨੂੰ ਸੌਖਾ ਹੈ, ਖਾਲਸੇ ਦਾ ਸਰੀਰ ਦੋ, ਖਾਲਸੇ ਦਾ ਸਰੀਰ ਚਲਾ ਜਾਵੇ ਉਹ ਦੇਖਣਾ ਸਾਡੇ ਲਈ ਔਖਾ ਹੈ। ਖਾਲਸਾ ਮੇਰੀ ਜਾਨ ਕੀ ਜਾਨ। ਵਾਹਿਗੁਰੂ ਜੀ। ਇਤਿਹਾਸ ਜ਼ਰੂਰ ਆਪਾਂ ਪੜ੍ਹਨਾ, ਆਪਾਂ ਉਹਨਾਂ ਦੀ ਮਿਹਰ ਹੋਈ ਅਤੇ ਵਿਚਾਰਾਂਗੇ ਵੀ ਪਹਿਲੇ ਜਾਮੇ ਵਿਚਲਾ ਇਤਿਹਾਸ ਜੀ। ਸਾਨੂੰ ਲੱਗਦਾ ਕਿ ਇਤਿਹਾਸ ਤਾਂ ਇੰਨਾ ਲੰਮਾ ਕਿ ਪਤਾ ਨਹੀਂ ਕਿੰਨੇ ਯੁੱਗ ਲੱਗ ਜਾਣ, ਜੋ ਆਪਾਂ ਪੜ੍ਹਨਾ ਹੈ ਸਾਰਿਆਂ ਨੇ, ਤਾਂ ਕਿ ਆਪਾਂ ਨੂੰ ਆਪਣੇ ਵਿਰਸੇ ਦਾ ਪਤਾ ਲੱਗੇ, ਬੱਚਿਆਂ ਨੂੰ ਪੜ੍ਹਾਉਣਾ ਹੈ। ਮੇਰਾ ਸ਼ੋਹ ਅਤੇ ਰੰਗ ਰੱਤੜੇ ਵਿੱਚ ਜੋ ਇਤਿਹਾਸ ਆ ਰਿਹਾ ਹੈ ਆਪਣਾ, ਉਹ ਜ਼ਰੂਰ ਹਰ ਮਹੀਨੇ ਪੜ੍ਹਿਆ ਕਰੋ ਜੀ, ਅਤੇ ਆਪਣੇ ਬੱਚਿਆਂ ਨੂੰ ਦੱਸਿਆ ਕਰੋ। ਇਹੋ ਜਿਹਾ ਇਤਿਹਾਸ ਕਦੀ ਕਿਸੇ ਨੇ ਦੇਖਣਾ ਅਤੇ ਕੀ ਸੁਣਿਆ ਕਿ ਆਸਿਆ ਵੀ ਨਹੀਂ ਹੋਣਾ ਕਿ ਇਸ ਤਰ੍ਹਾਂ ਵੀ ਹੋ ਸਕਦਾ ਸੀ, ਕਿ ਇਤਿਹਾਸ ਵਿੱਚ ਸੱਚੀ ਮੁੱਚੀ ਇਸ ਤਰ੍ਹਾਂ ਹੋਇਆ ਸੀ। ਮਹਾਰਾਜ ਜੀ ਔਰੰਗਜ਼ੇਬ ਨੂੰ ਜਦੋਂ ਚਿੱਠੀ ਲਿਖਦੇ ਜ਼ਫ਼ਰਨਾਮਾ, ਜਿਸ ਦਾ ਮਤਲਬ ਜਿੱਤ ਦੀ ਚਿੱਠੀ, ਅਤੇ ਉਹਦੇ 'ਚ ਇੰਨਾ ਸ਼ਰਮਸਾਰ ਕਰਦੇ, ਉਹ ਪੜ੍ਹਨੇ ਵਾਲਾ ਹੈ ਜ਼ਫ਼ਰਨਾਮਾ, ਉਹਦੇ 'ਚ ਮਹਾਰਾਜ ਜੀ ਕਹਿੰਦੇ ਕਿ ਔਰੰਗਜ਼ੇਬ 40 ਸਿੱਖ ਭੁੱਖ ਨਪਾਣੇ ਪੋਹ ਦੇ ਦਿਨ ਦੇ ਉੱਤੇ ਤੂੰ 10 ਲੱਖ ਦੀ ਫੌਜ ਚਾੜ ਦਿੱਤੀ, ਅਸੀਂ ਇੱਕ ਛੋਟੇ ਜਿਹੇ ਹਵੇਲੀ ਕੱਚੀ ਹਵੇਲੀ ਵਿੱਚ, ਅਤੇ ਉੱਧਰ 10 ਲੱਖ ਦੀ ਫੌਜ। ਇੰਨਾ ਸ਼ਰਮਸਾਰ ਕੀਤਾ ਹੈ ਉਹਨੂੰ, ਕਿਹਾ ਤੇਰੀ ਬਹਾਦਰੀ ਹੈ ਕਿ ਉਹ ਖਤ ਪੜ੍ਹ ਕੇ ਹੀ ਔਰੰਗਜ਼ੇਬ ਦੀ ਮੌਤ ਹੋ ਗਈ ਸੀ। ਜ਼ਫ਼ਰਨਾਮਾ ਜ਼ਰੂਰ ਪੜ੍ਹਨਾ ਚਾਹੀਦਾ ਜੀ, ਮਹਾਰਾਜ ਜੀ ਹੋਰਾਂ ਦੇ ਆਪਣੇ ਪਾਵਨ ਹੱਥਾਂ ਦਾ ਲਿਖਿਆ ਹੋਇਆ, ਫਾਰਸੀ ਵਿੱਚ ਹੈ ਪਰ ਉਹਦਾ ਉਲੱਥਾ ਮਿਲ ਜਾਂਦਾ ਹੈ ਪੰਜਾਬੀ ਵਿੱਚ, ਉਲੱਥੇ ਕੀਤੇ ਹੋਏ। ਵਾਹਿਗੁਰੂ ਜੀ। ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸਾਂ ਅਤੇ ਆਪਣੇ ਸਿੱਖਾਂ 'ਚ ਰਵਾਇਤ ਹੁੰਦੀ ਸੀ ਕਿ ਇਹਨਾਂ 15 ਦਿਨਾਂ ਵਿੱਚ, ਜਦੋਂ ਤੁਹਾਰਾ ਜੀ ਅਨੰਦਪੁਰ ਸਾਹਿਬ ਛੱਡਦੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਦੇ ਦਿਨ, ਇਹ 15 ਦਿਨ ਤਕਰੀਬਨ ਸਾਰੇ ਸਿੱਖ ਪੋਂ 'ਤੇ ਸੌਂਦੇ ਹੁੰਦੇ ਸਨ, ਕਿਉਂਕਿ ਮਹਾਰਾਜ ਜੀ ਹੋਰੀਆਂ ਆਪ ਮਾਤਾ ਜੀ ਸਾਰੇ ਇਹਨਾਂ ਦਿਨਾਂ ਵਿੱਚ ਜ਼ਮੀਨ 'ਤੇ ਰਹੇ। ਰਾਤ ਦਿਨ ਬਹੁਤ ਬੰਦਗੀ ਕੀਤੀ ਜਾਂਦੀ ਸੀ ਤੇ ਵੈਰਾਗ ਪੈਦਾ ਹੁੰਦਾ ਸੀ। ਆਪਾਂ ਨੂੰ ਜ਼ਰੂਰ ਇਹ ਬਹੁਤ ਅਨਮੁੱਲੀਆਂ ਰਵਾਇਤਾਂ ਹਨ ਆਪਣੇ ਇਤਿਹਾਸ ਦੀਆਂ, ਇਹ ਗਵਾਉਣੀਆਂ ਨਹੀਂ ਚਾਹੀਦੀਆਂ। ਵੈਰਾਗ ਜੇ ਪੈਦਾ ਹੋ ਗਿਆ ਤਾਂ ਬਸ ਉਹਦੇ ਦਰ 'ਤੇ ਆ ਗਏ ਅਤੇ ਇਹਨਾਂ ਦਿਨਾਂ 'ਚ ਆਪਾਂ ਨੂੰ ਚਾਹੀਦਾ ਹੈ ਕਿ ਉਹ ਸਾਰਾ ਇਤਿਹਾਸ ਪੜ੍ਹਿਆ ਜਾਵੇ, ਜ਼ਮੀਨ 'ਤੇ ਸੁੱਤਾ ਜਾਵੇ ਅਤੇ ਕੋਈ ਵੀ ਵਿਆਹ ਪਾਰਟੀ 'ਤੇ ਨਾ ਜਾਇਆ ਜਾਵੇ। ਹਾਂਜੀ, ਬਹੁਤ ਬੀਬੇ ਸੀ, ਤੁਸੀਂ ਬਹੁਤ ਸਿਆਣੇ ਹਾਂ ਜੀ। ਆਪਾਂ ਨੂੰ ਆਪਣਾ ਫਰਜ਼ ਬਣਦਾ ਹੈ ਜੋ ਆਪਣੇ ਬਜ਼ੁਰਗਾਂ ਨੇ ਇਹ ਰਵਾਇਤਾਂ ਪਾਲੀਆਂ ਸੀ, ਆਪਾਂ ਨੂੰ ਛੋਟਿਆਂ ਹੁੰਦਿਆਂ ਨੂੰ ਲੈ ਕੇ ਜਾਂਦੇ ਹੁੰਦੇ ਸਨ ਇਤਿਹਾਸ ਦਿਖਾਉਣ, ਅੱਜ ਆਪਣਾ ਉਹ ਫਰਜ਼ ਹੈ। ਹਾਂਜੀ, ਦੁਨੀਆਂ ਦੇ ਰਾਮ ਰੌਲੇ ਮਾਇਆ ਦੇਸ ਚੀਕ ਚੀਕ ਚਿਹਾੜੇ ਵਿੱਚ ਗੁਆਚਣਾ ਨਹੀਂ ਚਾਹੀਦਾ। ਜੀ ਜਪ ਸੱਚ ਸੱਚੀ ਵੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜੇ ਆਪਾਂ ਵਿਚਾਰ ਰਹੇ ਸਨ ਕਿ ਇਹਨਾਂ ਦਿਨਾਂ ਵਿੱਚ 1704 ਸਨ ਚ ਮਹਾਰਾਜ ਜੀ ਹੋਰਾਂ ਨੇ ਉਹਨਾਂ ਦੀਆਂ ਝੂਠੀਆਂ ਕਸਮਾਂ, ਕੁਰਾਨਾਂ ਦੀਆਂ ਕਸਮਾਂ ਸਭ ਕੁਛ ਸਿੰਘਾਂ ਦੇ ਜ਼ੋਰ ਪਾਉਣ 'ਤੇ ਮਹਾਰਾਜ ਜੀ ਅਨੰਦਪੁਰ ਸਾਹਿਬ ਤਿਆਗਨ ਨੂੰ ਤਿਆਰ ਹੋ ਗਏ। ਆਪ ਜਾਣਦੇ ਹਨ ਕਿ ਕਸਮਾਂ ਕਿਹੋ ਜਿਹੀਆਂ ਹਨ, ਪਰ ਸਿੰਘਾਂ ਦਾ ਪਿਆਰ ਪਾਲਣਾ ਜ਼ਿਆਦਾ ਜ਼ਰੂਰੀ ਹੈ। ਖਾਲਸੇ ਦਾ ਕਹਾਣੀ ਕਿਸ ਤਰ੍ਹਾਂ ਵਰਤਦੀ ਹੈ ਕਿ ਆਪਾਂ ਪਿਛਲੀ ਵਾਰ ਦੇਖਿਆ ਸੀ ਕਿ ਜਦੋਂ ਸਾਰਾ ਦਿਨ ਜੰਗ ਹੁੰਦਾ ਰਿਹਾ ਅਤੇ ਕਿਸ ਤਰ੍ਹਾਂ ਲੱਖਾਂ ਦੀਆਂ ਫੌਜਾਂ ਨੂੰ 40 ਸਿੰਘ ਅਤੇ ਮਹਾਰਾਜ ਜੀ ਗੜੀ ਦੇ ਲਾਗੇ ਨਹੀਂ ਟੁੱਕਣ ਦਿੰਦੇ ਸਨ। ਹੁਣ 21 ਸਿੰਘ ਰਹਿ ਗਏ ਹਨ ਦੋਵੇਂ ਸਾਹਿਬਜ਼ਾਦੇ ਮਹਾਰਾਜ ਜੀ ਗੜੀ ਵਿੱਚ, ਬਾਕੀ ਦੇ ਸ਼ਹੀਦ ਹੋ ਚੁੱਕੇ। ਸ਼ਾਮਾਂ ਪੈਣ ਲੱਗੀਆਂ, ਪਹਿਲਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਹੋਰਾਂ ਨੇ ਮਹਾਰਾਜ ਜੀ ਤੋਂ ਆਗਿਆ ਲੈ ਕੇ, ਉਹਨਾਂ ਦੀ ਪਰਿਕਰਮਾ ਲੈ ਕੇ ਗੜੀ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲ ਗਏ, ਜੰਗ ਕਰਨ ਨੂੰ ਤਿਆਰ ਹੋ ਗਏ। ਨਾਲ 5 ਸਿੰਘ ਤਿਆਰ ਹੋਏ। ਉਹ ਪੜ੍ਹਨ ਸੁਣਨ ਵਾਲਾ ਹੀ ਹੈ ਕਿ ਕਿੰਨਾ ਚਿਰ 17 ਸਾਲ ਦੀ ਉਮਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ, ਫਿਰ ਉਸ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਜੀ 15 ਸਾਲਾਂ ਦੀ ਉਮਰ, ਉਹਨਾਂ ਦੇ ਨਾਲ ਵੀ 5 ਸਿੰਘ ਤਿਆਰ ਹੋਏ। ਉਹ ਵੀ ਗੜੀ ਤੋਂ ਬਾਹਰ ਜਾ ਕੇ ਹਜ਼ਾਰਾਂ ਨੂੰ ਮੌਤ ਦੀ ਨੀਂਦੇ ਸੁਆ ਕੇ ਅਤੇ ਹੋਰਨਾਂ ਕਈਆਂ ਨੂੰ ਜ਼ਖਮੀ ਕਰਕੇ ਆਖਰ ਆਤਮਿਕ ਸਰੂਪ ਵਿੱਚ ਹੋ ਗਏ। ਹੁਣ 21 ਸਿੰਘਾਂ ਵਿੱਚੋਂ 10 ਸਿੰਘ ਤੇ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ, ਅੰਦਰ 11 ਸਿੰਘ ਤੇ ਮਹਾਰਾਜ ਜੀ ਹਨ। ਹਨੇਰਾ ਹੋ ਰਿਹਾ ਹੈ, ਦੁਸ਼ਮਣ ਨੇ ਸੋਚਿਆ ਕਿ ਹੁਣ ਤੇ ਇਕੱਲੇ ਗੁਰੂ ਸਾਹਿਬ ਹੀ ਅੰਦਰ ਹਨ ਤੇ ਇਸ ਵੇਲੇ ਚਾਰ ਚੁਫੇਰਿਓਂ ਗੜੀ ਤੇ ਹਮਲਾ ਕੀਤਾ ਜਾਵੇ ਤੇ ਇਹਨਾਂ ਨੂੰ ਪਕੜ ਲਿਆ ਜਾਵੇ। ਉਹਨਾਂ ਨੇ ਚਾਰ ਚੁਫੇਰਿਓਂ ਦਸਤੇ ਬੰਨ ਕੇ ਗੜੀ ਵੱਲ ਆਏ, ਤਿੰਨਾਂ ਸਾਈਡਾਂ ਤੋਂ। ਪਿਛਲੇ ਪਾਸੇ ਪਿੰਡ ਸੀ ਗੜੀ ਦੇ। ਮਹਾਰਾਜ ਜੀ ਹੋਰਾਂ ਨੇ 11 ਸਿੰਘਾਂ ਨੂੰ ਹੁਕਮ ਕੀਤੇ ਕਿ ਜਿੱਧਰ ਅਸੀਂ ਤੀਰ ਚਲਾਉਂਦੇ ਹਾਂ ਤੁਸੀਂ ਵੀ ਉੱਧਰ ਹੀ ਚਲਾਉਣੇ। ਤੇ ਸਾਰਿਆਂ ਨੇ ਇਕੱਠਿਆਂ ਇਸ ਤਰ੍ਹਾਂ ਇੱਕ ਦਸਤੇ ਵੱਲ ਮਹਾਰਾਜ ਜੀ ਨੇ ਨਿਸ਼ਾਨਾ ਬੰਨਣਾ ਅਤੇ ਇਸ ਤਰ੍ਹਾਂ ਮੀਂਹ ਵਰਾਉਣਾ ਕਿ ਉਹ ਜਿਹੜੇ ਅੱਗੇ ਸਨ ਉਹ ਖਤਮ ਹੋ ਜਾਂਦੇ, ਪਿੱਛੇ ਕਾਫੀ ਜ਼ਖਮੀ ਹੋ ਜਾਂਦੇ, ਉਦੋਂ ਪਿਛਲੇ ਘਬਰਾ ਕੇ ਉੱਥੇ ਖਲੋ ਜਾਂਦੇ। ਚਾਰ ਚੁਫੇਰੇ ਗੜੀ ਦੇ ਇਸ ਤਰ੍ਹਾਂ ਕੀਤਾ, ਦੁਸ਼ਮਣ ਡਹਿਲ ਗਿਆ ਕਿ ਇਹ ਤਾਂ ਇਕੱਲੇ ਨਹੀਂ, ਇੱਥੇ ਬਹੁਤ ਫੌਜ ਹੈ ਜੇ ਅੰਦਰ। ਹੁਣ ਫੌਜਦਾਰਾਂ ਸੂਬੇਦਾਰਾਂ ਨੇ ਮੀਟਿੰਗ ਬੁਲਾਈ ਕਿ ਕੀ ਕੀਤਾ ਜਾਵੇ। ਸਲਾਹ ਇਹ ਬਣੀ ਕਿ ਰਾਤ ਨੂੰ ਗੜੀ ਦੇ ਚਾਰ ਚੁਫੇਰੇ ਤਿੰਨ ਪਾਸੇ ਅਤੇ ਪਿਛਲੇ ਪਾਸੇ ਪਿੰਡ ਸੀ, ਗੜੀ ਦੇ ਤਿੰਨੇ ਪਾਸੇ ਅਤੇ ਪਿੰਡ ਦੇ ਚਾਰ ਚੁਫੇਰੇ ਸਖਤ ਪਹਿਰਾ ਲਾਇਆ ਜਾਵੇ ਕਿ ਬਾਹਰ ਨਾ ਨਿਕਲ ਜਾਣ ਅਤੇ ਅੰਦਰ ਕੋਈ ਦਾਣਾ ਪਾਣੀ ਨਹੀਂ ਹੈ, ਦੋ ਤਿੰਨ ਦਿਨ ਕੱਢਣਗੇ ਆਪੇ ਇਹਨਾਂ ਹੱਥ ਆ ਜਾਣਾ ਹੈ। ਇਹ ਸਕੀਮ ਬਣਾ ਕੇ ਸਾਰੀ ਫੌਜ ਪਿੱਛੇ ਹਟ ਜਾਂਦੀ ਹੈ ਪਿੰਡ ਦੇ ਚਾਰ ਚੁਫੇਰੇ। ਮਹਾਰਾਜ ਜੀ ਹੋਰਾਂ ਨੇ ਜਦੋਂ ਦੇਖ ਲਿਆ ਕਿ ਇਹ ਇਹਨਾਂ ਦੀ ਚਾਲ ਹੈ, ਉਹਨਾਂ ਨੇ ਦੀਵਾਨ ਸਜਾਇਆ, ਰਹਿਰਾਸ ਸਾਹਿਬ ਜੀ ਦੇ ਪਾਠ ਹੋਏ, ਕੀਰਤਨ ਹੋਇਆ। ਫਿਰ ਯਾਰਾਂ ਸਿੰਘ ਬਚ ਗਏ ਹਨ, ਭਾਈ ਧਰਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਰਾਮ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਭਾਈ ਦੇਵਾ ਸਿੰਘ ਜੀ, ਭਾਈ ਕਾਲਾ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਇਹਨਾਂ ਸਾਰਿਆਂ ਨੇ ਮਹਾਰਾਜ ਜੀ ਹੋਰਾਂ ਅੱਗੇ ਬੇਨਤੀ ਕੀਤੀ, ਸਲਾਹ ਕਰਕੇ ਪਹਿਲਾਂ ਆਪ ਕਿ ਪਾਤਸ਼ਾਹ ਸਾਡਾ ਸਿਰ ਤੁਹਾਡੇ ਚਰਨਾਂ 'ਚ ਹੈ, ਜੋ ਹੁਕਮ ਹੈ ਉਹੀ ਕਰਾਂਗੇ, ਪਰ ਇੱਕ ਡਾਢੇ ਪਿਆਰ ਅਤੇ ਮਾਣ ਨਾਲ ਬੇਨਤੀ ਕਰਨ ਲੱਗੇ ਹਾਂ, ਜੇ ਕਬੂਲ ਹੋਵੇ ਤੇ। ਮਹਾਰਾਜ ਜੀ ਕਹਿੰਦੇ ਦੱਸੋ, ਕਹਿੰਦੇ ਕਿ ਤੁਸੀਂ ਇੱਥੋਂ ਨਿਕਲ ਜਾਓ, ਖਾਲਸਾ ਜੇ ਬੱਚਾ ਹੈ ਤੁਸੀਂ ਸਲਾਮਤ ਰਹੋਗੇ ਤੇ ਖਾਲਸਾ ਸਲਾਮਤ, ਸਾਡੇ ਵਰਗੇ ਤੁਸੀਂ ਲੱਖਾਂ ਪੈਦਾ ਕਰ ਲੈਣੇ ਪਰ ਤੁਹਾਡਾ ਇੱਥੋਂ ਬਚ ਕੇ ਨਿਕਲਣਾ ਬਹੁਤ ਜ਼ਰੂਰੀ ਹੈ। ਮਹਾਰਾਜ ਜੀ ਮੁਸਕਰਾ ਕੇ ਕਹਿੰਦੇ ਕਿ ਤੁਸੀਂ ਕਹਿ ਰਹੇ ਹੋ ਕਿ ਮੈਂ ਆਪਣੇ ਪੁੱਤਾਂ ਨੂੰ ਇੱਥੇ ਛੱਡ ਕੇ ਆਪ ਚਲੇ ਜਾਵਾਂ, ਕਿਹੋ ਜਿਹਾ ਬਾਪ ਹੋਵਾਂਗਾ। ਭਾਈ ਧਰਮ ਸਿੰਘ ਜੀ ਕਹਿੰਦੇ ਪਾਤਸ਼ਾਹ ਪੁੱਤਾਂ ਨਾਲ ਮਨ ਮਿੱਟਣਾ ਤੇ ਦੁਨੀਆਂ ਵਾਲੇ ਵੀ ਕਰ ਜਾਂਦੇ ਹਨ, ਪਰ ਜੋ ਅਸੀਂ ਕਹਿ ਰਹੇ ਹਾਂ ਬੇਨਤੀ ਕਰ ਰਹੇ ਹਾਂ ਇਹ ਦੁਨੀਆਂ ਵਾਲੇ ਨਹੀਂ ਕਰ ਸਕਦੇ, ਇਹ ਸਿਰਫ ਤੁਸੀਂ ਕਰ ਸਕਦੇ। ਇਹਦੇ ਵਿੱਚ ਆਪਣੀ ਹਾਰ ਨਹੀਂ, ਇਹ ਦਾਅ ਹੈ, ਇਹ ਦਾਅ ਹੈ। ਇਹ ਦਾਅ ਚਲਾ ਕੇ ਆਪਾਂ ਦੁਸ਼ਮਣ ਨੂੰ ਹਾਰ ਦੇ ਦੇਣੀ ਹੈ, ਉਹਨਾਂ ਦੇ ਹੱਥ ਨਹੀਂ ਆਉਣਾ। They said that it's not our defeat if you get out of this Kachchi Haveli. It won't be our defeat, it's our next move to defeat the enemy. Yeh apni haar nahi, dushman nu haar den da apna daav hai, apni chaal. ਮਹਾਰਾਜ ਜੀ ਉਹਨਾਂ ਵੱਲ ਦੇਖ ਕੇ ਮੁਸਕਰਾਏ, ਕਹਿਣ ਲੱਗੇ ਕਿ ਅੱਜ ਮੈਨੂੰ ਬਹੁਤ ਖੁਸ਼ੀ ਕਿ ਖਾਲਸਾ ਐਡੇ ਵੱਡੇ ਅਤੇ ਐਡੇ ਸਿਆਣੇ ਫੈਸਲੇ ਕਰਨ ਦੇ ਯੋਗ ਹੋ ਗਿਆ ਹੈ। ਇਹ ਬੱਚਾ ਨਹੀਂ ਰਿਹਾ, ਇਹ ਬੱਚਾ ਨਹੀਂ ਹੈ ਹੁਣ। ਉਹਨਾਂ ਨੇ ਫਿਰ ਬੇਨਤੀ ਕੀਤੀ ਕਿ ਪਾਤਸ਼ਾਹ ਸਾਡੀ ਜੋਦੜੀ ਹੈ, ਤੁਹਾਡੇ ਹੁਕਮ ਦੇ ਬੱਚੇ ਹਾਂ ਪਰ ਜੋਦੜੀ ਹੈ। ਮਹਾਰਾਜ ਜੀ ਕਹਿੰਦੇ ਠੀਕ ਹੈ ਖਾਲਸਾ ਜੀ। ਇੰਨਾ ਕਹਿ ਕੇ ਨੇਤਰ ਬੰਦ ਕਰ ਲਏ। ਕੁਛ ਸਮਾਂ ਸੋਚ ਵਿੱਚ ਰਹੇ, ਫਿਰ ਅੱਧੀ ਰਾਤ ਤੋਂ ਬਾਅਦ ਜਦੋਂ ਦੁਸ਼ਮਣ ਸਾਰੇ ਦਿਨ ਦੀ ਲੜਾਈ ਦਾ ਥੱਕਿਆ ਟੁੱਟਿਆ ਊਂਘ ਰਿਹਾ ਹੈ, ਤੇ ਮਹਾਰਾਜ ਜੀ ਹੋਰਾਂ ਸਿੱਖਾਂ ਨੂੰ ਹੁਕਮ ਕੀਤਾ ਕਿ ਪਿਛਲੀ ਕੰਧ ਜਿਹੜੀ ਹੈ ਇਹਦੇ ਵਿੱਚ ਸੰਨ ਲਾਓ, ਅਸਾਂ ਇਹਦੇ ਵਿੱਚੋਂ ਦੀ ਪਿਛਲੇ ਪਾਸਿਓਂ ਦੀ ਬਾਹਰ ਜਾਣਾ। ਉਹਨਾਂ ਸੰਨ ਲਾਏ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਬੇਨਤੀ ਕੀਤੀ ਕਿ ਪਾਤਸ਼ਾਹ ਅਸੀਂ ਤੁਹਾਨੂੰ ਇਕੱਲਿਆਂ ਨੂੰ ਨਹੀਂ ਭੇਜਣਾ ਚਾਹੁੰਦੇ, ਸਾਨੂੰ ਨਾਲ ਜਾਣ ਦੀ ਆਗਿਆ ਦਿੱਤੀ ਜਾ। ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਸਾਡੇ ਨਾਲ ਹੈ, ਅਸੀਂ ਇਕੱਲੇ ਕਦੋਂ ਹਾਂ। ਕਹਿੰਦੇ ਫਿਰ ਵੀ ਪਿਆਰ ਦੇਖੋ ਕਿਹੋ ਜਿਹਾ ਪਿਆਰ, ਜਿਸ ਕਹਾਣੀ ਇਹ ਪਾਈ ਨਹੀਂ ਜਾ ਸਕਦੀ, ਵਿਸਥਾਰ ਵਿੱਚ ਦੱਸੀ ਕੋਈ ਦੱਸ ਨਹੀਂ ਸਕਦਾ। ਜਿਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਕਹਾਣੀ ਕਿ ਕਿਸ ਤਰ੍ਹਾਂ ਉਹ ਹਜ਼ਾਰਾਂ ਨੂੰ ਉਹਨਾਂ ਨੇ ਇੰਨੀ ਛੋਟੀ ਉਮਰ ਵਿੱਚ ਇਸ ਤਰ੍ਹਾਂ ਦੇ ਜ਼ੋਰ ਦਿਖਾਏ ਕਿ ਸੁਣਨ ਵਾਲਾ ਵੀ ਸੁੰਨ ਹੋ ਜਾਂਦਾ ਅਤੇ ਦੱਸਣ ਵਾਲਾ ਵੀ ਉਹਦੀ ਵੀ ਜ਼ਬਾਨ ਜੰਮ ਜਾਏਗੀ। ਸੁਣਨ ਵਾਲਾ ਵੀ ਬਿਲਕੁਲ ਬੱਚਿਆਂ ਵਾਂਗੂ ਮਾਸੂਮ, ਕਿਉਂਕਿ ਉਹਦਾ ਦਿਮਾਗ ਸੁੰਨ ਹੋ ਜਾਂਦਾ, ਅਤੇ ਸੁਣਾਉਣ ਵਾਲਾ ਵੀ, ਜੇ ਸੁਣਾਉਣ ਵਾਲਾ ਵੀ ਚੁੱਪ ਹੋ ਜਾਏ ਦੱਸੀ ਨਾ ਜਾਏ ਤਾਂ ਸੁਣਨ ਵਾਲਾ ਭਲਾ ਕੀ ਆਖੂ। ਸੁਣਨ ਵਾਲਾ ਪੁੱਛਦਾ ਸੀ ਇਹ ਸਾਰਾ ਕਾਜ ਰਚਾਇਆ ਕਿਉਂ ਸੀ, ਰਚਾਇਆ ਇਸ ਲਈ ਸੀ ਕਿ ਮਹਾਰਾਜ ਜੀ ਚਾਹੁੰਦੇ ਸੀ ਸੁਖੀ ਬੱਸੇ ਮੋਰੂ ਪਰਿਵਾਰ, ਸੁਖੀ ਬਸੇ ਮਾਰੋ ਪਰਿਵਾਰ। ਸੇਵਕ ਸਿੱਖ ਸਭੈ ਕਰਤਾ, ਪਰਿਵਾਰ ਮਹਾਰਾਜ ਜੀ ਕਿਹਨੂੰ ਕਹਿੰਦੇ, ਖਾਲਸਾ ਮੇਰਾ ਸੱਜਣ ਪਰਿਵਾਰ, ਖਾਲਸਾ ਕਹਿੰਦੇ ਖਾਲਸਾ ਮੇਰੋ ਸੱਜਣ ਪਰਿਵਾਰ, ਖਾਲਸਾ ਮੇਰੋ ਕਰਤਾ ਦਾ। ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ, ਕਿ ਖਾਲਸਾ ਸੇਵਕ ਸਿੱਖ ਸਿੱਖ ਸਿੱਖਿਆ ਹੈ ਮਹਾਰਾਜ ਜੀ ਉਹਨਾਂ ਨੇ ਸਿੱਖ ਦੇ ਨਾਲ ਯਈਆ ਲਾਇਆ ਹੈ ਕਿ ਇੱਕ ਤਾਂ ਖਾਲਸੇ ਹੋ ਗਏ, एक सेवक बन गए सिक्ख्या लैके, एक सिक्ख्या लै रहे हैं जी कि किस तरह जिंदगी जीन दा ढंग की है। महाराज जी कहते यही इस काज ली कि मेरा परिवार सेवक सिख सारे सुखी बसन, इसलिए जान तो पहला महाराज जी होर ने हुण 11 सिंघां विचों 3 सिंघ जान लई नाल जाने हन, भाई धर्म सिंह जी, भाई दया सिंह जी, भाई मान सिंह जी, ते 8 सिंघ अंदर हन, भाई संत सिंह जी, भाई संगत सिंह जी, भाई राम सिंह जी, भाई संतोख सिंह जी, भाई देवा सिंह जी, भाई केर सिंह, भाई काला सिंह जी, भाई जीवन सिंह। महाराज जी होर ने भाई राम सिंह, भाई संत सिंह, संतोख सिंह जी, भाई देवा सिंह जी, ते भाई केर सिंह जी दी ड्यूटी लाई कि तुसां चौहान ने हवेली दी एक एक बाही सांभनी है। ते दो सिंघां दी ड्यूटी लाई भाई काला सिंह जी ते भाई जीवन सिंह जी कि तुसां तौंसे वजाउणे हैं लड़ाई विच जिस तरह नगारे वांगू। भाई संत सिंह जी ते भाई संगत सिंह जी दो सिंह कमाल है सब कुछ कि हिस्ट्री विच लिखिया है, कुछ लिखण वालिया ने लिखिया है कि महाराज जी होर ने अपनी कलगी भाई संत सिंह जी ते सीस ते आप सजाई ते उन्हों उच्ची जगह बिठाया जिथे आप बैठे सन तां कि मुगल समझ सकन कि गुरु साहब अंदर ही हैं। तो भाई संत सिंह जी दे नाल भाई संगत सिंह जी बिठाए दोवें, ते कुछ होर तवारीख लिखण वालिया लिखिया कि भाई संगत सिंह जी दा चेहरा मोहरा महाराज जी होर नाल मिलदा सी उन्हां दे सीस ते। बहुत अजीब है कि हिस्ट्री विच वी ये पता, ये इहदा कोई फिक्र नहीं करना जी, वो सारे सिंह ही महाराज जी होर नूं इस तरह प्रवान हुए ना की है उहदा कोई मतलब नहीं रह जांदा बहुता। पर इत्थे वेखण वाली गल ये है कि जिन्हां ने लिखी हिस्ट्री उन्हां कोलों भी ये किस तरह होया, लगता कि जिस तरह हिस्ट्री डर के अंदर वड़ गई सी, उन्हों खुद नहीं पता लगता सी कि लिखना की। हेड महाराज जी ड्रेस्ड हिज कलगी फ्यूम Fume. And the others say that it was by Sangat Singh Ji. And it seems like the historians themselves became either unconscious or they themselves gone into hiding, or maybe they could not pick up the pens to write the history, or maybe the pens got disappeared. Maharaj ji, addhi raat ton baad de samay malkade jai gadi te pichle paasyon di bahar nikli, te tinna singhan nu hukum दिता कि वो जो तारा उस तारे दी सेध नू होना है, देखो हर एक फील्ड विच महाराज किस तरह तारे दी सेध बिल्कुल एक ही लाइन विच होनी, होर कोई तरीक किस तरह दी, एट एवरी स्टेप हाउ प्रिसाइज इज हिज एवरी डीड एवरी एक्शन। मिसालां मशालां जो लाइट हुंदी वो लैंपां जी हुंदियां सन, उन्हां विच तेल पाया हुंदा सी, वो जगदियां सी। मशालां वाले हन रात नूं मशालां लई फिरदे, बाकी फौज परां दूर जाके हटवी कि रात नूं सिंह हमला ना करते। महाराज जी जदों इस कच्ची हवेली तो थोड़ी देर पर दूर जाते हैं तो ताड़ी मार के आखते हैं हिंद का पीर चलिया अज, तीन बार बचन किया हिंद का पीर चलिया अज, और एकदम वो मशालों वाले उधर नू गए। महाराज जी तैयारी करके निकले सन, उन्होंने कोल तीर हन तलवार तलवार, उन्होंने महाराज जी और ने तीर नाल विन दिता। इन्ने चिर नू कच्ची हवेली विच खबर हो गई कि महाराज जी और ने की कौतक रचिया है। इधरों भाई काला सिंह ते भाई जीवन सिंह जी ने तौंसे बहुत जोर नाल बजाए, सिंघा ने बाकी जो छे सिंह सी उन्होंने तीर चार चफेरे छड़े पूरी ताकत नाल ते पूरी फुर्ती नाल। वो हफड़ा दफड़ी पता न लगे, फौजा नू कुछ ने समझा कि बाहरों सिंघा ने जिधरों आवाज आई है उधरों होर सिंह आन पे हैं। कई ने सोचा कि अंदर सिंघा ने जंग मचाया है, रात का हनेरा है। वो हफड़ा दफड़ी मच गई, अपने आप विच ही कट वड शुरू हो गई। फिर अगले हफ्ते देखेंगे, अज देखना प्यार महाराज जी वरन दा कि सब कुछ किस तरह का अपन प्यार करते हैं। आमिल गुरसिख आमिल, तू मेरे गुरु के प्यारे, उन्हां दा प्यार देखना। कोई दुनिया का राजा अपना ताज किसी नूं दे नहीं सकता, मौत उन्हूं परवान होएगी, मर जाते वो अपना ताज किसी नूं दे नहीं सकते। किसी नूं देना तो एक पासे, इत्थे कलगी किसी नूं देनी तो एक पासे रही, अपने हत्थी कलगी सजाई, हत्थी कलगी सी। लुक एट द टू साइड्स, एक दुनियावी राजे हैं, एक दरगाही राजा है। दुनियावी राजे कहो जाते और दरगाही राजे कहो जाते। When the time came to put a value on his Khalsa, he put the same value on Khalsa as was his. What a love! What a love! World talks about love. This is love. This is love. Vaheguru. Ji, eho je din san, aaftaan vi keho jaiyan, samay vi keho. समय आफता चलन वाले भी की हो जाए। वाहेगुरु जी थोड़ा प्यार महाराज जीवरा वाल देख के, जे कोई देख सके तो जरूर हैरान हो कि तुसी कदी मिस नहीं करते। देख सकते हैं कि किहो जिहा जीवन महाराज जी होरां ने आपां नूं दिखाया है, कि मानस देह जे मिली है ते किन्नी कीमती है। इहदे विचले वस दे सच नूं पाउणा किन्ना जरूरी है, उहनूं पाउण वास्ते ਦੁਨੀਆਂ ਦੀ ਕੋਈ ਚੀਜ਼ ਵੀ, ਇੱਥੋਂ ਤੱਕ ਕਿ ਸਰੀਰ ਵੀ ਤਿਆਗ ਦੇਣਾ ਮੁਨਾਸਿਬ ਹੈ ਉਸ ਸੱਚ ਨੂੰ ਪਾਉਣ ਲਈ। ਬਸ ਜਿਨ੍ਹਾਂ ਜਿਨ੍ਹਾਂ ਦੇ ਭਾਗਾਂ 'ਚ ਇਹ ਉਹਨਾਂ ਦੀ ਨਜ਼ਰ ਹੋਵੇ ਤੇ ਤਾਂ ਇਹ ਚੀਜ਼ ਨਜ਼ਰੀ ਆਉਂਦੀ ਹੈ। ਭਾਗਾਂ ਵਾਲਿਆਂ 'ਤੇ ਅਤੇ ਉਹਨਾਂ ਦੀ ਨਜ਼ਰ ਪਵੇ ਤਾਂ ਭਾਗਾਂ ਵਾਲੇ ਬਣਦੇ ਹਨ। ਜੀ ਆਇਆਂ ਨੂੰ, ਜੀ ਆਇਆਂ ਨੂੰ ਬਹੁਤ ਪਿਆਰ ਨਾਲ ਵਾਹਿਗੁਰੂ।